ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਆਸਾ ਦੀ ਵਾਰ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ 16। ਇਸ ਅਗਲੇ ਸਲੋਕ ਵਿੱਚ ਖੱਤਰੀ ਮੁਲਾਜ਼ਮਾਂ ਦੀ ਗਿਰਾਵਟ ਦੱਸੀ ਹੈ। ਮੂਲ ਸਲੋਕ ਮਹੱਲਾ ਪਹਿਲਾ। ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇ ਛਾਂ ਖਾਈ, ਅੰਤਰ ਪੂਜਾ ਪੜੇ ਕਤੇਬਾ, ਸੰਜਮ ਤੁਰਕਾ ਭਾਈ, ਛੋਡੀ ਲੇ ਪਾਖੰਡਾ, ਨਾਮ ਲਈਏ ਜਾਏ ਤਰਨ ਦਾ। ਅਰਥ, ਗਊ ਅਤੇ ਬ੍ਰਾਹਮਣ ਜੋ ਤੁਹਾਡੇ ਪੂਜਨੀਕ ਹਨ, ਉੱਤੇ ਤਾਂ ਤੁਸੀਂ ਮਸੂਲ ਲਾਉਂਦੇ ਹੋ, ਪਰ ਇਸ ਗਊ ਦੇ ਗੋਹੇ ਨੂੰ ਪਵਿੱਤਰ ਜਾਣ ਕੇ ਉਸ ਨਾਲ ਚੌਕਾ ਦਿੰਦੇ ਹੋ। ਪਰ ਜਾਣ ਲਓ ਕਿ ਇਹ ਗੋਹੇ ਨਾਲ ਤਰਿਆ ਨਹੀਂ ਜਾਣਾ। ਤੇੜ ਧੋਤੀ, ਮੱਥੇ ਟਿੱਕਾ ਅਤੇ ਹੱਥ ਵਿੱਚ ਜਪ ਕਰਨ ਦੀ ਮਾਲਾ ਤਾਂ ਤੁਸੀਂ ਧਾਰਨ ਕਰ ਰੱਖੀ ਹੈ, ਪਰ ਧਾਨ ਮਲੇਛਾਂ ਦਾ ਖਾਂਦੇ ਹੋ, ਅੰਦਰ ਵੜ ਕੇ ਤਾਂ ਠਾਕਰ ਪੂਜਾ ਕਰਦੇ ਹੋ ਅਤੇ ਬਾਹਰ ਮੁਸਲਮਾਨਾਂ ਦੀਆਂ ਕਿਤਾਬਾਂ ਪੜ੍ਹਦੇ ਹੋ, ਅਤੇ ਰਉ ਰੀਤੀ ਵੀ ਤੁਰਕਾਂ ਵਾਲੀ ਤੁਹਾਨੂੰ ਭਾਉਂਦੀ ਹੈ। ਧਰਮ ਇਹ ਹੈ ਕਿ ਇਸ ਪ੍ਰਕਾਰ ਦਾ ਪਖੰਡ ਛੱਡ ਦੇ, ਪਰਮੇਸ਼ੁਰ ਦਾ ਨਾਮ ਲੈਣ ਨਾਲ ਹੀ ਤਰ ਸਕੇਗਾ। ਮਸੂਲ ਬਾਬਤ ਇਹ ਲਿਖਿਆ ਹੈ, ਕਹਿੰਦੇ ਹਨ ਕਿਸੇ ਖੱਤਰੀ ਅਤੇ ਵੈਸ਼ਨਵ ਧਰਮੀ ਮਸੂਲੀਏ ਨੇ ਇੱਕ ਬ੍ਰਾਹਮਣ ਨੂੰ ਗਊ ਸਮੇਤ ਪੁਲੀਆ ਪੱਤਣ ਤੋਂ ਲੰਘਣ ਨਾ ਦਿੱਤਾ, ਕਿਉਂਕਿ ਉਸ ਪਾਸ ਗਾਂ ਦਾ ਮਸੂਲ ਦੇਣ ਵਾਸਤੇ ਮਾਇਆ ਨਾ ਸੀ, ਅਤੇ ਉਸੇ ਗਾਂ ਦਾ ਗੋਹਾ ਲੈ ਕੇ ਚੋਕਾ ਪਾ ਕੇ ਥਾਂ ਪਵਿੱਤਰ ਕੀਤੀ। ਉਸ ਦੇ ਪਖੰਡ ਧਰਮ ਪਰ ਗੁਰੂ ਜੀ ਨੇ ਇਹ ਵਾਕ ਉਚਾਰਿਆ ਹੈ। ਧਾਨ ਮਲੇਛਾਂ ਦਾ ਖਾਂਦੇ ਹੋ ਤੋਂ ਭਾਵ ਇਹ ਹੈ ਕਿ ਹਿੰਦੂ ਮਸੂਲੀਏ ਮੁਸਲਮਾਨ ਸਰਕਾਰ ਦੇ ਨੌਕਰ ਆਉਂਦੇ ਸਨ, ਜਿਨ੍ਹਾਂ ਨੂੰ ਉਹ ਉਂਝ ਮਲੇਛ ਦੱਸਦੇ ਸਨ। ਸੰਜਮ ਤੁਰਕਾਂ ਭਾਈ ਦਾ ਇਹ ਭਾਵ ਹੈ ਕਿ ਕਿਤਾਬਾਂ ਪੜ੍ਹ ਕੇ ਉਹਨਾਂ ਦੇ ਅਸਰ ਹੇਠ ਆ ਕੇ ਆਪਣੀ ਸੱਭਿਅਤਾ ਨੂੰ ਵਿਦੇਸ਼ੀਆਂ ਦੇ ਅਸਰ ਨਾਲ ਪ੍ਰਭਾਵਿਤ ਕਰ ਰਹੇ ਹੋ, ਜਿਨ੍ਹਾਂ ਨੂੰ ਮਲੇਛ ਅਤੇ ਅਛੂਤ ਦੱਸਦੇ ਹੋ। ਮੂਲ ਮਹੱਲਾ ਪਹਿਲਾ। ਮਾਣਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਕ, ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪਿਆਵੇ ਉਹੀ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾਸਾਈ, ਨੀਲ ਵਸਤਰ ਪੈਰ ਹੋਵੇ ਪਰਵਾਣ, ਮਲੇਸ਼ ਧਾਨ ਲੈ ਪੂਜੇ ਪੁਰਾਣ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਮਤ ਪਿੱਟੇ ਵੇ ਮਤ ਪਿੱਟੇ, ਇਹ ਅੰਨ ਅਸਾਡਾ ਫਿੱਟੇ, ਤਨ ਫਿੱਟੇ ਫੇੜ ਕਰੇਣ, ਮਨ ਜੂਠੇ ਚੁੱਲੀ ਭਰੇਨ, ਕਉ ਨਾਨਕ ਸੱਚ ਧਿਆਈਐ, ਸੁਚ ਹੋਵੇ ਤਾਂ ਸੱਚ ਪਾਈਐ। ਅਰਥ, ਮਨੁੱਖਾਂ ਨੂੰ ਖਾ ਜਾਣ ਵਾਲੇ ਯਾਨੀ ਜ਼ਾਲਮ ਤੁਰਕ ਹਾਕਮ ਤਾਂ ਨਮਾਜ਼ਾਂ ਪਏ ਪੜ੍ਹਦੇ ਹਨ, ਅਤੇ ਇਹਨਾਂ ਦੇ ਖਾਣ ਲਈ ਮਨੁੱਖਾਂ ਦਾ ਛੁਰੀ ਲਾ ਕੇ ਮਾਸ ਤਿਆਰ ਕਰਨ ਵਾਲੇ ਇਹਨਾਂ ਦੇ ਮੁਲਾਜ਼ਮ ਖੱਤਰੀ ਹਨ, ਉਹਨਾਂ ਦੇ ਗਲ ਵਿੱਚ ਜਨੇਊ ਹਨ। ਇਹਨਾਂ ਕਸਾਈ ਖੱਤਰੀਆਂ ਦੇ ਘਰੀਂ ਬ੍ਰਾਹਮਣ ਭੋਜਨ ਖਾਣ ਜਾਂਦੇ ਹਨ ਅਤੇ ਨਾਦ ਵਜਾਉਂਦੇ ਹਨ, ਸੰਖ ਪੂਰਦੇ ਹਨ। ਇਹਨਾਂ ਬ੍ਰਾਹਮਣਾਂ ਨੂੰ ਵੀ ਉਸ ਅੰਨ ਦੇ ਉਹੀ ਸਵਾਦ ਆਉਂਦੇ ਹਨ, ਭਾਵ ਕੀਤਾ ਤਾਂ ਖੱਤਰੀ ਨੇ ਹੈ ਬ੍ਰਹਮ ਭੋਜ, ਪਰ ਬ੍ਰਾਹਮਣਾਂ ਨੂੰ ਉੱਥੇ ਬ੍ਰਹਮ ਭੋਜ ਦਾ ਸਤੋ ਗੁਣੀ ਸਵਾਦ ਨਹੀਂ ਆਵੇਗਾ, ਉਹਨਾਂ ਨੂੰ ਤਾਮਸੀ ਸਵਾਦ ਆਵੇਗਾ। ਇਹ ਹਾਲਤ ਹਿੰਦੂਆਂ ਦੀ ਤੁਰਕਾਂ ਦੀ ਗੁਲਾਮੀ ਕਬੂਲ ਲੈਣ 'ਤੇ ਹੋਈ, ਜੋ ਮੂਲਕ ਭੁੱਲ ਸੀ। ਜਦ ਇਹ ਰਾਸ ਹੀ ਕੂੜੀ ਸੀ ਤਾਂ ਇਸ ਦਾ ਅੱਗੋਂ ਵਿਹਾਰ ਵਰਤੋਂ ਸਾਰੀ ਕੂੜੀ ਹੋਣੀ ਹੀ ਸੀ। ਹੁਣ ਇੱਥੋਂ ਤੱਕ ਗਿਰਾਵਟ ਆਈ ਕਿ ਰੋਟੀ ਵੀ ਝੂਠ ਬੋਲ ਕੇ ਹੀ ਪ੍ਰਾਪਤ ਹੁੰਦੀ ਹੈ। ਇੱਥੋਂ ਤਾਈਂ ਕਿ ਧਰਮ ਤਾਂ ਨਹੀਂ ਸੀ ਰਿਹਾ, ਹੁਣ ਸ਼ਰਮ ਵੀ ਉੱਕੀ ਨਹੀਂ ਰਹੀ, ਸਾਰੇ ਕੂੜੀ ਕੂੜ ਭਰਪੂਰ ਹੋ ਰਿਹਾ ਹੈ। ਹੇ ਨਾਨਕ, ਇਸ ਕੂੜ ਨਾਲ ਇਹਨਾਂ ਦੀ ਸ਼ਕਲ ਮੋਮਨਾ ਅਤੇ ਕਰਤੂਤ ਕਾਫਰਾਂ ਵਰਗੀ ਇੰਨੀ ਹੋ ਰਹੀ ਹੈ ਕਿ ਮੱਥੇ 'ਤੇ ਟਿੱਕਾ ਲੱਗਾ ਹੁੰਦਾ ਹੈ, ਤੇੜ ਪਿੱਛੇ ਲੜ ਟੁੰਗਵੀਂ ਧੋਤੀ ਬੱਧੀ ਹੁੰਦੀ ਹੈ, ਪਰ ਹੱਥ ਵਿੱਚ ਛੁਰੀ ਹੁੰਦੀ ਹੈ, ਜਿਸ ਨਾਲ ਇੱਕ ਅੱਧੇ ਦੇ ਨਹੀਂ ਪਰ ਜਗਤ ਦੇ ਕਸਾਈ ਹੋ ਕੇ ਹਿੰਸਾ ਕਮਾਉਂਦੇ ਹਨ। ਇਹਨਾਂ ਛੁਰੀ ਵਗਾਉਣ ਵਾਲਿਆਂ ਦੀ ਦੇਖੋ ਹੁਣ ਸੂਰਤ ਕੀ ਬਣ ਰਹੀ ਹੈ ਕਿ ਤੁਰਕ ਹਾਕਮਾਂ ਨੂੰ ਰਜਾਉਣ ਵਾਸਤੇ ਨੀਲੇ ਕੱਪੜੇ ਵੀ ਪਹਿਨ ਲੈਂਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਦੀ ਨਜ਼ਰ ਵਿੱਚ ਪ੍ਰਵਾਨਗੀ ਹੋ ਜਾਂਦੀ ਹੈ, ਇਸ ਲਈ ਕਿ ਪ੍ਰਵਾਨ ਹੋ ਕੇ ਉਹਨਾਂ ਤੋਂ ਧਨ ਮਿਲੇਗਾ, ਪਰ ਉਹ ਧਨ ਮਲੇਛ ਧਨ ਹੈ। ਫਿਰ ਅਚਰਜ ਦੇਖੋ ਕਿ ਇਸ ਧਨ ਨਾਲ ਪੂਜਾ ਪਾਠ ਬ੍ਰਹਮ ਭੋਜ ਆਦਿ ਕਰਦੇ ਹਨ ਅਤੇ ਭਾਗਵਤ ਪੁਰਾਣ ਦੀ ਪੂਜਾ ਕਰਦੇ ਹਨ। ਫਿਰ ਦੇਖੋ ਇਹ ਲੋਕ ਬੱਕਰਾ ਖਾਂਦੇ ਹਨ, ਜੋ ਤੁਰਕਾਂ ਦੇ ਤਰੀਕੇ ਨਾਲ ਉਹਨਾਂ ਦੀ ਕਲਾਮ ਪੜ੍ਹ ਕੇ ਕੁੱਠਾ ਕੀਤਾ ਹੋਇਆ ਹੁੰਦਾ ਹੈ। ਇਹ ਅਪਵਿੱਤਰ ਮਾਸ ਜਦ ਰਹਿੰਦੇ ਹਨ ਅਤੇ ਆਖਦੇ ਹਨ ਵੇਖਣਾ ਕੋਈ ਚੌਕੇ ਵਿੱਚ ਨਾ ਜਾਵੇ, ਪਰ ਚੌਕੇ ਉੱਪਰ ਆ ਕੇ ਕੁੜਿਆਰ ਝੂਠੇ ਲੋਕ ਬੈਠ ਜਾਂਦੇ ਹਨ ਅਤੇ ਦੂਸਰਿਆਂ ਨੂੰ ਕਹਿੰਦੇ ਹਨ ਛੋਹਣਾ ਨਾ, ਮਤਾਂ ਸਾਡਾ ਚੌਕਾ ਭਿੱਟ ਜਾਏ ਅਤੇ ਇਹ ਸਾਡਾ ਅਨਫਿੱਟ ਯਾਨੀ ਭੇਟੀਆ ਖਰਾਬ ਹੋ ਜਾਏ। ਪਰ ਦੇਖੋ ਇਹਨਾਂ ਦਾ ਸਰੀਰ ਤਾਂ ਅੱਗੇ ਹੀ ਵਿਕਾਰਾਂ ਨਾਲ ਫਿੱਟ ਰਿਹਾ ਹੈ। ਕਰਮ ਇਹ ਮੰਦੇ ਕਰਦੇ ਹਨ ਅਤੇ ਮਨ ਖੋਟੇ ਸੰਕਲਪਾਂ ਨਾਲ ਜੂਠੇ ਹਨ, ਪਰ ਮੂੰਹ ਨਾਲ ਚੁਲੀਆਂ ਭਰ ਭਰ ਕੇ ਸੁੱਚੇ ਬਣ ਰਹੇ ਹਨ। ਕਹਿੰਦੇ ਹਨ ਗੁਰੂ ਨਾਨਕ, ਠੀਕ ਰਸਤਾ ਇਹ ਹੈ ਕਿ ਸੱਚੇ ਵਾਹਿਗੁਰੂ ਨੂੰ ਧਿਆਈਏ, ਜਿਸ ਨਾਲ ਮਨ ਅਤੇ ਤਨ ਦੀ ਸੁੱਚ ਆਉਂਦੀ ਹੈ। ਇਹ ਸੁੱਚ ਹੋਵੇ ਤਾਂ ਹੀ ਸੱਚੇ ਵਾਹਿਗੁਰੂ ਨੂੰ ਪਾਈਦਾ ਹੈ। ਮੂਲ ਪੌੜੀ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਏਂਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਏਂਦਾ, ਦਰ ਮੰਗਣ ਭੇਖ ਨਾ ਪਾਏਂਦਾ। ਅਰਥ, ਚੇਤਨ ਵਾਹਿਗੁਰੂ ਦੇ ਚਿੱਤ ਵਿੱਚ ਸਭ ਕੋਈ ਹੈ। ਉਹ ਚਿੱਤ ਸਰੂਪ ਸਭਨਾਂ ਨੂੰ ਵੇਖਦਾ ਅਤੇ ਆਪਣੀ ਨਜ਼ਰ ਹੇਠ ਤੋਰਦਾ ਹੈ। ਉਹ ਆਪ ਹੀ ਕਰਮ ਕਰਾਉਂਦਾ ਅਤੇ ਆਪ ਹੀ ਵਡਿਆਈਆਂ ਦਿੰਦਾ ਹੈ। ਸਾਰੇ ਵੱਡਿਆਂ ਤੋਂ ਉਹ ਆਪ ਵੱਡਾ ਹੈ ਅਤੇ ਏਡਾ ਵੱਡਾ ਹੋ ਕੇ ਉਹ ਸਾਰੇ ਵੇਰਵੇ ਵਿੱਚ ਆਪ ਵਰਤਦਾ ਹੈ। ਇੱਥੋਂ ਤਾਈਂ ਕਿ ਏਡੀ ਵੱਡੀ ਸ੍ਰਿਸ਼ਟੀ ਦੇ ਹਰ ਇੱਕ ਜੀਵ ਨੂੰ ਆਪੋ ਆਪਣੇ ਕੰਮ ਵਿੱਚ ਲਾਈ ਰੱਖਦਾ ਹੈ। ਜਗਤ ਦੇ ਵੱਡਿਆਂ ਨੂੰ ਸੁਤੰਤਰ ਵੱਡੇ ਨਾ ਜਾਣੋ। ਉਹ ਕਿਸੇ ਵੱਲ ਜੇ ਪੁੱਠੀ ਨਜ਼ਰ ਚਾਹ ਕਰੇ ਤਾਂ ਪਾਤਸ਼ਾਹਾਂ ਨੂੰ ਘਾਈ ਬਣਾ ਦਿੰਦਾ ਹੈ, ਚਾਹੇ ਤਾਂ ਘਾਈ ਤੋਂ ਵੀ ਨੀਵਾਂ ਕਰਕੇ ਐਸੇ ਮੰਗਤੇ ਬਣਾ ਦਿੰਦਾ ਹੈ ਕਿ ਦਰ ਦਰ ਮੰਗਦਿਆਂ ਨੂੰ ਖੈਰ ਵੀ ਨਹੀਂ ਪੈਂਦੀ। ਨਿਰੁਕਤ ਭਾਈ, ਭਾਈ ਦਾ ਅਰਥ ਹੈ ਹੇ ਭਾਈ ਵੀ ਲਾ ਲੈਂਦੇ ਹਨ। ਤਿੰਨ ਗੱਲ ਤਾਕ ਤੋਂ ਭਾਵ, ਜੋ ਹਿੰਦੂ ਕੇ ਹਕੂਮਤ ਦੇ ਨੌਕਰ ਹੋ ਕੇ ਹਿੰਦੀ ਪਰਜਾ ਅਤੇ ਜ਼ੁਲਮ ਦਾ ਹਥਿਆਰ ਮੁਸਲਮਾਨਾਂ ਦੇ ਹੱਥ ਵਿੱਚ ਬਣ ਰਹੇ ਹਨ। ਉਹਨਾਂ ਪੇ ਆਵੇ ਉਹੀ ਸਾਧ ਤੋਂ ਭਾਵ ਹੈ, ਜਦੋਂ ਸ੍ਰੀ ਗੁਰੂ ਜੀ ਨੂੰ ਆਪ ਐਸਾ ਸਮਾਂ ਬਣਿਆ ਕਿ ਐਸੇ ਖੱਤਰੀ ਮਲਕ ਭਾਗੋ ਦੇ ਘਰ ਬ੍ਰਹਮ ਭੋਜ 'ਤੇ ਜਾਣਾ ਪਿਆ ਤਾਂ ਨਾ ਗਏ, ਔਰ ਉਹ ਜ਼ੋਰ ਜ਼ੁਲਮ ਦਾ ਤਾਮਸੀ ਆਹਾਰ ਨਾ ਖਾਧਾ। ਜ਼ੁਲਮ ਪਾਪ ਅਤੇ ਅਨਿਆਏ ਨੂੰ ਬੁਰਾ ਦੱਸਦਿਆਂ ਇਹਨਾਂ ਤੁਕਾਂ ਵਿੱਚ ਹਿੰਦੂਆਂ ਦੀ ਤੁਰਕਾਂ ਹੇਠ ਹੋ ਚੁੱਕੀ ਗਿਰਾਵਟ ਨੂੰ ਤੱਕ ਕੇ ਆਪਣੇ ਹੁੱਬਲ ਵਤਨੀ ਦੇ ਜਜ਼ਬੇ ਦੀ ਝਲਕ ਦਿਖਾਈ ਹੈ। ਕੂੜ ਬੋਲ ਕਰੇ ਆਹਾਰ ਤੋਂ ਭਾਵ ਹੈ, ਕਿਉਂਕਿ ਗੁਲਾਮ ਦਾ ਗੁਜ਼ਾਰਾ ਜ਼ਾਲਮ ਮਾਲਕ ਨਾਲ ਝੂਠ ਛਲ ਬਿਨਾਂ ਨਹੀਂ ਹੋ ਸਕਦਾ। ਇਹਨਾਂ ਤੁਕਾਂ ਦਾ ਭਾਵ ਇਹ ਵੀ ਲੈਂਦੇ ਹਨ ਕਿ ਜੋ ਤੁਰਕਾਂ ਦੀ ਨੌਕਰੀ ਕਰਦੇ ਹਨ ਉਹਨਾਂ ਦੇ ਹਾਲ ਤਾਂ ਆ ਗਿਆ, ਹੁਣ ਵਪਾਰ ਕਰਨ ਵਾਲੇ ਖੱਤਰੀਆਂ ਦਾ ਹਾਲ ਦੱਸਦੇ ਹਨ ਕਿ ਉਹ ਵਪਾਰ ਝੂਠ ਦਾ ਕਰਦੇ ਹਨ। ਝੂਠ ਹੀ ਮਾਨੋ ਉਹਨਾਂ ਦੀ ਪੂੰਜੀ ਹੈ, ਝੂਠ ਨਾਲ ਹੀ ਆਹਾਰ ਦਾ ਅੰਨ ਕਮਾਉਂਦੇ ਹਨ। ਇਹਨਾਂ ਕਿ ਸ਼ਰਮ ਧਰਮ ਦਾ ਡੇਰਾ ਹੋਰ ਦੂਰ ਹੋ ਗਿਆ। ਮੱਥੇ ਟਿੱਕਾ ਤੇੜ ਧੋਤੀ ਕਖਾਈ ਤੋਂ ਭਾਵ ਹੈ ਕਿ ਕਕਸ਼ਾਂ ਵਾਲੀ ਧੋਤੀ, ਪਿੱਛੇ ਪਿੱਠ ਵੱਲ ਲੜ ਟੁੰਗ ਕੇ ਧੋਤੀ ਬੰਨਣੀ, ਸ਼ਾਸਤਰ ਮੁਜਬ ਇਹ ਗ੍ਰਸਤੀ ਦੀ ਧੋਤੀ ਹੈ। ਕਈ ਤ੍ਰੈ ਕਈ ਪੰਜ ਲੜ ਟੁੰਗਣਾ ਵੀ ਇਸ ਧੋਤੀ ਦਾ ਰੂਪ ਦੱਸਦੇ ਹਨ। ਦੂਸਰਾ ਕਾਖੇ ਦਾ ਅਰਥ ਗੇਰੂ ਰੰਗੀ ਜਾਂ ਨੀਮ ਭਗਵੀ ਵੀ ਕਰਦੇ ਹਨ। ਤੀਸਰਾ ਮਗਜ਼ੀ ਜਾਂ ਡੇਰੇ ਵਾਲੀ ਨੂੰ ਵੀ ਕਖਾਈ ਕਹਿੰਦੇ ਹਨ। ਨੀਲ ਬਸਤਰ ਤੋਂ ਭਾਵ ਹੈ ਨੀਲੇ ਬਸਤਰ, ਹਿੰਦੂਆਂ ਵਿੱਚ ਨਖੇਤ ਚੀਜ਼ ਸਮਝੀ ਜਾਂਦੀ ਹੈ। ਮਲੇਸ਼ ਤਾਨਲੇ ਪੂਜੇ ਪੁਰਾਣ ਤੋਂ ਭਾਵ ਹੈ ਭਾਗਵਤ ਪੁਰਾਣ ਦੀ ਕਥਾ ਸੁਣਨੀ ਅਤੇ ਇਸ ਪੁਰਾਣ ਦੀ ਪੂਜਾ ਕਰਨੀ ਅਤੇ ਕਥਾ ਕਰਨ ਵਾਲੇ ਨੂੰ ਮਾਇਆ ਦੇਣੀ ਇੱਕ ਆਮ ਰਿਵਾਜ ਸੀ। ਅਪਾਖਿਆ ਕਾ ਕੁੱਠਾ ਬੱਕਰਾ ਖਾਉਣਾ ਤੋਂ ਭਾਵ ਹੈ ਲੋਕ ਇੱਕ ਸੰਸਕ੍ਰਿਤ ਲਈ ਸ਼ਬਦ ਭਾਖਾ ਪਰਵਿਰਤ ਰਿਹਾ ਹੈ। ਹਰ ਕੋਈ ਵਿਦੇਸ਼ੀ ਬੋਲੀ ਜੋ ਭਾਖਾ ਤੋਂ ਅਤਿਰਿਕਤ ਹੋਵੇ ਉਹ ਅਪਾਖਾ ਹੈ। ਸੋ ਅਪਾਖਿਆ ਤੋਂ ਇੱਥੇ ਮੁਰਾਦ ਅਰਬੀ ਹੈ, ਜਿਸ ਦੇ ਸ਼ਬਦ ਬਿਸਮਿਲ੍ਲਾ ਵਗੈਰਾ ਕਹਿ ਕੇ ਕੁੱਠਾ ਕੀਤਾ ਹੈ। ਜਿਸ ਨੂੰ ਅਸਾਂ ਕਲਾਮ ਲਿਖਿਆ ਹੈ। ਕਉ ਨਾਨਕ ਸੱਚ ਧਿਆਈਏ ਤੋਂ ਭਾਵ ਹੈ, ਭਰੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ। ਇਉਂ ਸੁੱਚੇ ਹੋ ਜਾਣ 'ਤੇ ਜੋ ਨਾਮ ਜਪੀਦਾ ਹੈ, ਉਸ ਨਾਲ ਨਾਮ ਅੰਮ੍ਰਿਤ ਹੋ ਕੇ ਰਿੱਧੇ ਵਿੱਚ ਸਮਾਉਂਦਾ ਹੈ ਅਤੇ ਨਾਮ ਹੀ ਮਿਲਾਉਂਦਾ ਹੈ। ਯਥਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਮਾਏ ਸਮਾਏ। ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਤੋਂ ਭਾਵ ਹੈ ਕਿ ਆਪੇ ਹੀ ਵਡਿਆਈ ਦਾ ਆਦਰਸ਼ ਦੁਨੀਆਂ ਦੇ ਸਾਹਮਣੇ ਰੱਖਦਾ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਲੋਕਾਂ ਤੋਂ ਕੰਮ ਕਰਾਉਂਦਾ ਹੈ। ਮੇਦਨੀ ਤੋਂ ਭਾਵ ਹੈ ਧਰਤੀ, ਧਰਤੀ ਉਪਲਖਤ ਸ੍ਰਿਸ਼ਟੀ। ਆਪੇ ਹੀ ਕਰਮ ਕਰਾਇੰਦਾ ਤੋਂ ਇਹ ਵੀ ਭਾਵ ਹੈ ਕਿ ਜਿਨ ਜਗਤ ਉਪਾਇਆ ਤੰਦੇ ਲਾਇਆ। ਸੁਲਤਾਨਾ ਕਾਵ ਕਰਾਇੰਦਾ ਤੋਂ ਭਾਵ ਹੈ ਕਾਵ ਕਰਨਾ, ਲਹਿੰਦੇ ਵੱਲ ਘਾਹ ਕੱਟਣ ਨੂੰ ਕਹਿੰਦੇ ਹਨ। ਘਾਹ ਕਰਾਇੰਦਾ ਯਾਨੀ ਘਾਹ ਕਟਵਾਉਂਦੇ ਭਾਵ ਘਾਸੀ ਬਣਾ ਦਿੰਦਾ ਹੈ। ਰਾਜ ਦੇ ਟਾਕਰੇ 'ਤੇ ਘਾਸੀ ਪਦ ਗੁਰਬਾਣੀ ਵਿੱਚ ਆਇਆ ਹੈ। ਜੇ ਰਾਜ ਬਹਾਲੇ ਤਾਂ ਹਰ ਗੁਲਾਮ, ਘਾਸੀ ਕੋ ਹਰ ਨਾਮ ਕਢਾਈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।